You're with SBS Radio.
ਪਿਆਰੇ ਦੋਸਤੋ, ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਬੜੀਆਂ ਦਿਲਚਸਪ ਕਹਾਣੀਆਂ ਸੁਣਾਉਂਦੇ ਰਹਿੰਦੇ ਹਾਂ। ਉਸੇ ਸਿਲਸਿਲੇ 'ਚ ਅਸੀਂ ਪਿੱਛੇ ਜੇ ਇੱਕ ਪੁਰਾਣੀ ਕਹਾਣੀ ਸਾਂਝੀ ਕੀਤੀ ਸੀ ਕਿ ਕਿਵੇਂ ਚਾਰ ਪੰਜਾਬੀ ਨੌਜਵਾਨ ਸਕੂਟਰਾਂ 'ਤੇ ਪੰਜਾਬ ਤੋਂ ਚੱਲ ਕੇ ਆਸਟ੍ਰੇਲੀਆ ਆਏ ਸੀ, ਅਤੇ ਉਦੋਂ ਇਹ ਗੱਲ ਵਾਰ-ਵਾਰ ਹੋ ਰਹੀ ਸੀ ਕਿ ਅੱਜ ਦੇ ਸਮੇਂ 'ਚ ਕੋਈ ਜ਼ਰੂਰਤ ਨਹੀਂ ਕਰਦਾ, ਕੋਈ ਹੌਂਸਲਾ ਨਹੀਂ ਕਰਦਾ ਐਡੇ ਲੰਬੇ ਸਫ਼ਰ 'ਤੇ ਜਾਣ ਦੀ। ਪਰ ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਨਹੀਂ, ਐਸੀ ਗੱਲ ਨਹੀਂ ਹੈ। ਇੱਕ ਪੰਜਾਬੀ ਪਰਿਵਾਰ, ਉਹਦੇ ਦੋ ਜੀ ਪ੍ਰਭਸਿਮਰਨ ਅਤੇ ਜਸਲੀਨ ਕੌਰ, ਪੰਜਾਬ ਤੋਂ ਕੈਨੇਡਾ ਪਹੁੰਚੇ ਨੇ। ਉਹ ਆਪਣੀ ਕਾਰ ਜ਼ਰੀਏ ਇੱਕ ਬੜਾ ਲੰਬਾ ਸਫ਼ਰ ਤੈਅ ਕਰਕੇ, ਅਤੇ ਇਸ ਵੇਲੇ ਪ੍ਰਭਸਿਮਰਨ ਸਿੰਘ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਹੋਏ ਨੇ। ਆ ਜਾਓ, ਉਹਨਾਂ ਦੀ ਕਹਾਣੀ ਉਹਨਾਂ ਤੋਂ ਹੀ ਸੁਣਦੇ ਹਾਂ। ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮੱਚ
ਜੀ। ਬੜੀ ਖੁਸ਼ੀ ਹੋਈ ਜਾਣ ਕੇ ਕਿ ਤੁਸੀਂ ਐਡਾ ਵੱਡਾ ਹੌਂਸਲਾ ਕੀਤਾ, ਜੀਰੇ ਵਾਲਾ ਕੰਮ ਸੀ। ਕਿੰਨਾ ਸਫ਼ਰ ਸੀ ਅਤੇ ਕਿੰਨੇ ਦਿਨਾਂ 'ਚ ਮੁਕਾਇਆ?
ਸਾਡਾ ਸਫ਼ਰ ਸੀਗਾ 170 ਡੇਜ਼ ਦਾ, ਔਰ ਅੱਜ ਸਾਡਾ 170th ਡੇ ਹੀ ਹੈ, ਅਤੇ ਅੱਜ ਸਾਡਾ ਲਾਸਟ ਡੇ ਹੈ। ਸੋ ਐਵਰੀਥਿੰਗ ਵੈਂਟ ਐਜ਼ ਪਰ ਪਲਾਨ
ਜੀ। ਅਤੇ ਕਿੰਨਾ ਇਹ ਸਫ਼ਰ ਬਣਿਆ, ਅਤੇ ਇਸ ਵੇਲੇ ਮੇਰਾ ਖਿਆਲ ਤੁਸੀਂ ਕੈਨੇਡਾ ਤੋਂ ਬੋਲ ਰਹੇ ਹੋ?
ਹਾਂਜੀ ਹਾਂਜੀ, ਇਸ ਵੇਲੇ ਅਸੀਂ ਵੈਨਕੂਵਰ ਹੈਗੇ ਹਾਂ, ਬਸ ਏਅਰਪੋਰਟ ਜਾਣ ਲੱਗੇ ਹਾਂ ਜਿੱਥੇ ਸਾਡੀ ਫਲਾਈਟ ਹੈ ਵਾਪਸੀ ਦੀ ਚੰਡੀਗੜ੍ਹ ਦੀ। ਔਰ ਅਸੀਂ ਦਿਨੇ ਆਪਣੀ ਗੱਡੀ ਦੇ ਦਿੱਤੀ ਹੈ ਸ਼ਿਪਿੰਗ ਵਾਸਤੇ, ਜੋ ਕਿ ਸਾਡੇ ਕੋਲ ਬੰਬੇ ਪਹੁੰਚ ਜਾਏਗੀ ਤਕਰੀਬਨ 1.5 ਮਹੀਨੇ ਤੱਕ।
ਅਤੇ ਭਾਰਤ 'ਚੋਂ ਤੁਸੀਂ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ?
ਅਸੀਂ ਚੰਡੀਗੜ੍ਹ ਰਹਿੰਦੇ ਹਾਂ, ਔਰ ਉੱਥੇ ਦਾ ਹੀ ਜੰਪਲ ਹੈ ਸਾਡਾ, ਔਰ ਉੱਥੇ ਹੀ ਕਾਰੋਬਾਰ ਹੈ ਸਾਡਾ, ਸਾਰੀ ਫੈਮਿਲੀ ਉੱਥੇ ਹੀ ਹੈ ਸਾਡੀ, ਉੱਥੇ ਹੀ ਰਹਿੰਦੇ ਹਾਂ।
ਅਤੇ ਕੀ ਕੰਮ ਕਾਰੋਬਾਰ ਕਰਦੇ ਹੋ ਪ੍ਰਭਸਿਮਰਨ?
ਸਾਡਾ ਫੈਮਿਲੀ ਬਿਜ਼ਨਸ ਹੈਗਾ, ਪੇਪਰ ਬਿਜ਼ਨਸ ਹੈਗਾ, ਫੈਮਿਲੀ 4th ਜਨਰੇਸ਼ਨ ਹੈਗਾ ਮੈਂ ਬਿਜ਼ਨਸ ਵਿੱਚ, ਅਤੇ ਇਹ ਸਾਡਾ ਕਾਰੋਬਾਰ ਹੈ। ਮੇਰੀ ਵਾਈਫ ਜਿਹੜੀ ਹੈ ਉਹ PhD ਕਰ ਰਹੀ ਹੈ ਇਲੈਕਟ੍ਰੋਨਿਕਸ ਵਿੱਚ, ਫਰੋਮ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ
ਜੀ, ਪੈਕ ਤੋਂ। ਅਤੇ ਫਿਰ ਘੁੰਮਣ ਘੁਮਾਉਣ ਦਾ ਸ਼ੌਕ ਕਦੋਂ ਤੋਂ ਹੈ ਤੁਹਾਨੂੰ? ਮੇਰਾ ਖਿਆਲ 45,000 ਕਿਲੋਮੀਟਰ ਦਾ ਸਫ਼ਰ ਸੀ 30 ਮੁਲਕਾਂ ਦੇ ਵਿੱਚ।
ਹਾਂਜੀ ਹਾਂਜੀ ਬਿਲਕੁਲ, 45,000 ਅਸੀਂ ਪਲੈਨ ਕੀਤਾ ਸੀਗਾ, ਬਟ 46,000 ਸਾਡੇ ਹੋ ਗਏ, 1,000 ਕਿਲੋਮੀਟਰ ਵੱਧ ਹੋ ਗਏ। ਅਤੇ ਸਾਡਾ ਬੇਸਿਕਲੀ ਜਿਹੜਾ ਪਲੈਨ ਸ਼ੌਕ ਜਾਗਿਆ ਸੀਗਾ, ਉਹ ਅਸੀਂ ਤਾਂ ਜਾਗਿਆ ਸੀ ਜਦੋਂ ਅਸੀਂ ਵਿਆਹ ਤੋਂ ਬਾਅਦ, ਸਾਡੇ ਵਿਆਹ ਨੂੰ 1.5 ਸਾਲ ਹੀ ਹੋਇਆ, ਅਤੇ ਵਿਆਹ ਤੋਂ ਬਾਅਦ ਅਸੀਂ ਪਹਿਲਾ ਰੋਡ ਟ੍ਰਿਪ ਕੀਤਾ ਸੀ ਨਿਊਜ਼ੀਲੈਂਡ ਵਿੱਚ, ਜਿੱਥੇ ਅਸੀਂ 1 ਮਹੀਨਾ ਪੂਰਾ ਨੌਰਥ ਆਈਲੈਂਡ, ਸਾਊਥ ਆਈਲੈਂਡ ਸਾਰਾ ਬਾਏ ਰੋਡ ਦੇਖਿਆ ਸੀਗਾ। ਅਤੇ ਵਾਪਸ ਆ ਕੇ ਫਿਰ ਅਸੀਂ ਹਰ ਮਹੀਨੇ ਇੰਡੀਆ ਵਿੱਚ ਹੀ ਕਿਧਰੇ ਨਾ ਕਿਧਰੇ ਆਪਣੀ ਗੱਡੀ ਲੈ ਕੇ ਰੋਡ ਟ੍ਰਿਪ ਕਰਦੇ ਸੀਗੇ। ਅਤੇ ਫਿਰ ਸਾਨੂੰ ਉੱਥੇ ਇੱਕਦਮ ਤੋਂ ਆਈਡੀਆ ਸਟ੍ਰਾਈਕ ਹੋਇਆ ਕਿ ਕਿੱਦਾਂ ਅਸੀਂ ਆਪਣੀ ਚੰਡੀਗੜ੍ਹ ਦੀ ਗੱਡੀ ਨੂੰ ਇੰਡੀਆ ਤੋਂ ਬਾਹਰ ਲੈ ਕੇ ਜਾ ਸਕਦੇ ਹਾਂ
ਜੀ। ਅਤੇ ਸਾਨੂੰ ਦੱਸੋ ਫਿਰ ਇਹ ਜਿਹੜਾ ਤੁਸੀਂ ਨਕਸ਼ੇ 'ਤੇ ਫਿਰ ਕਿੱਧਰ ਨੂੰ ਗਏ?
ਹਾਂਜੀ, ਅਸੀਂ ਪਹਿਲਾਂ ਤੇ ਸਭ ਤੋਂ ਪਹਿਲਾਂ ਅਸੀਂ ਤੁਰੇ 22 ਮਾਰਚ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਕੇ, ਜੋ ਕਿ ਇੱਕ ਇਤਿਹਾਸਿਕ ਸਥਾਨ ਹੈਗਾ, ਔਰ ਆਪਣੀ ਪੇਰੈਂਟਸ ਦੀ ਬਲੈਸਿੰਗ ਲੈ ਕੇ, ਅਤੇ ਉੱਦਾਂ ਅਸੀਂ ਨੌਰਥ ਈਸਟ ਵਾਲਾ ਰੂਟ ਲਿਆ, ਔਰ ਇੱਕ ਰਾਤ ਦਾ ਐਗਜ਼ਿਟ ਅਸੀਂ ਭੂਟਾਨ ਵਿੱਚ ਲਿਆ ਸੀਗਾ, ਜਿੱਥੇ ਕਿ ਕਿੰਗ ਆਫ ਭੂਟਾਨ ਨੇ ਸਿੱਖ ਆਰਮੀ ਵਾਸਤੇ ਗੁਰਦੁਆਰਾ ਸਾਹਿਬ ਤਿਆਰ ਕੀਤਾ ਸੀਗਾ 1970 ਵਿੱਚ, ਉਹਦੇ ਦਰਸ਼ਨ ਕਰਕੇ। ਅਦਰਵਾਈਜ਼ ਅਸੀਂ ਜਿਹੜਾ ਫਾਈਨਲ ਐਗਜ਼ਿਟ ਹੈਗਾ ਇੰਡੀਆ ਤੋਂ ਮਿਆਨਮਾਰ ਦੀ ਤਰਫੋਂ ਲਿਆ ਸੀਗਾ, ਜਿਹਨੂੰ ਬਰਮਾ ਵੀ ਕਹਿੰਦੇ ਹੈ। ਸੋ ਬਰਮਾ ਤੋਂ ਅਸੀਂ ਥਾਈਲੈਂਡ ਗਏ, ਥਾਈਲੈਂਡ ਤੋਂ ਲਾਓਸ, ਫਿਰ ਚਾਈਨਾ ਆਲਮੋਸਟ ਸਾਡਾ 17 ਡੇਜ਼ ਦਾ ਸਟੇ ਸੀਗਾ। ਅਸੀਂ ਤਕਰੀਬਨ 6,000 ਕਿਲੋਮੀਟਰ ਡਰਾਈਵ ਕੀਤਾ, ਏਨਸ਼ੀਅੰਟ ਸਿਲਕ ਰੂਟ ਦੇ ਉੱਪਰ ਅਸੀਂ ਡਰਾਈਵ ਕੀਤਾ, ਜੋ ਕਿ ਅੱਜ ਤੋਂ 2,000 ਸਾਲ ਪਹਿਲਾਂ ਚਾਈਨਾ ਔਰ ਯੂਰਪ ਦੀ ਟ੍ਰੇਡ ਵਾਸਤੇ ਰੂਟ ਯੂਜ਼ ਹੁੰਦਾ ਸੀਗਾ। ਅਤੇ ਉਸ ਤੋਂ ਬਾਅਦ ਅਸੀਂ ਸੈਂਟਰਲ ਏਸ਼ੀਅਨ ਕੰਟਰੀਜ਼ ਵਿੱਚ ਐਂਟਰ ਕੀਤੇ, ਕਿਰਗਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ। ਉੱਥੋਂ ਫਿਰ ਅਸੀਂ ਰਸ਼ੀਆ ਗਏ, ਰਸ਼ੀਆ ਤੋਂ ਬਾਅਦ ਯੂਰਪ, ਅਤੇ ਯੂਰਪ ਸਾਰਾ ਹੁੰਦੇ ਹੋਏ ਫਿਰ ਅਸੀਂ UK ਪਹੁੰਚੇ, ਅਤੇ UK ਸਾਰਾ ਘੁੰਮਿਆ ਸੀ, ਸਾਰੀ ਕੰਟਰੀਜ਼ UK ਵਿੱਚ ਦੇਖੀਆਂ। ਫਿਰ ਅਸੀਂ ਆਈਸਲੈਂਡ ਚਲੇ ਗਏ, UK ਤੋਂ ਅਸੀਂ ਗੱਡੀ ਸ਼ਿਫਟ ਕਰਤੀ ਕੈਨੇਡਾ, ਫਿਰ ਅਸੀਂ ਆਈਸਲੈਂਡ ਚਲੇ ਗਏ ਹਫ਼ਤੇ ਲਈ। ਉਸ ਤੋਂ ਬਾਅਦ ਅਸੀਂ ਹੈਲੀਫੈਕਸ ਪਹੁੰਚ ਕੇ ਆਪਣੀ ਗੱਡੀ ਕੈਨੇਡਾ ਵਿੱਚ ਲਈ, ਫਿਰ ਸਾਰਾ ਕੈਨੇਡਾ ਅਸੀਂ ਡਰਾਈਵ ਕਰਦੇ ਹੋਏ, ਅਤੇ ਅੱਜ ਸਾਡਾ ਲਾਸਟ ਡੇ ਹੈ ਵੈਨਕੂਵਰ ਦੇ ਵਿੱਚ।
ਅਤੇ ਉਹ ਕਹਿੰਦੇ ਹੁੰਦੇ ਆ ਨਾ, ਜਿਸ ਰਸਤੇ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ। ਬੜੇ ਸੋਹਣੇ ਢੰਗ ਨਾਲ ਪਲੈਨ ਕਰਨਾ ਪਿਆ ਹੋਊ, ਕਿਉਂਕਿ ਇੰਨੇ ਮੁਲਕਾਂ 'ਚੋਂ ਜਾਣਾ, ਸੜਕਾਂ ਦੀ ਹਾਲ ਦਾ ਪਤਾ ਨਹੀਂ, ਚੰਗੀਆਂ ਮਾੜੀਆਂ, ਮੌਸਮ ਕਿਹੋ ਜਿਹਾ ਹੋਣਾ, ਮਕੈਨੀਕਲ ਫੇਲੀਅਰ ਹੋ ਸਕਦਾ। ਸੋ ਉਸ ਲਿਹਾਜ਼ ਨਾਲ ਕੋਈ ਜ਼ਰੂਰੀ ਗੱਲ ਦੱਸਣੀ ਚਾਹੋਗੇ? ਹੌਸਲਾ ਮਿਲਿਆ ਕਿੱਥੋਂ?
ਹਾਂਜੀ, ਅਸੀਂ ਸਾਨੂੰ ਪਹਿਲੀ ਗੱਲ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਨੇ ਸਾਡਾ ਟ੍ਰਿਪ ਕਰਵਾਇਆ, ਔਰ ਸਾਡੀ ਪੇਰੈਂਟਸ ਦੀ ਬਲੈਸਿੰਗਸ ਕਰਕੇ ਹੀ ਹੋਇਆ। ਅਦਰਵਾਈਜ਼ ਤੇ ਜਦੋਂ ਬੰਦਾ ਪਲਾਨ ਕਰਦਾ ਹੈ, ਤਕਰੀਬਨ ਟ੍ਰਿਪ ਸ਼ੁਰੂ ਹੋਣ ਤੋਂ 1 ਸਾਲ ਪਹਿਲਾਂ ਸਾਡੀ ਪਲੈਨਿੰਗ ਸ਼ੁਰੂ ਹੋ ਗਈ ਸੀਗੀ ਔਰ ਪਲੈਨਿੰਗ ਟਾਈਮ ਤੇ ਵੀ ਸਾਨੂੰ ਦਿਮਾਗ ਵਿੱਚ ਤੇ ਚੈਲੰਜਸ ਆਉਂਦੇ ਸੀਗੇ ਕਿ ਅਸੀਂ ਕਿੱਥੇ ਜਾਣਾ ਹੈ, ਕਿੱਦਾਂ ਕਰਾਂਗੇ, ਸਿਸਟਮ ਕੀ ਬਣੇਗਾ ਤੇ ਬਟ ਕਿਉਂਕਿ ਅਸੀਂ ਅਰਦਾਸ ਕਰਕੇ ਤੁਰੇ ਸੀ ਔਰ ਸਾਨੂੰ ਅੰਦਰ ਡਿਟਰਮੀਨੇਸ਼ਨ ਸੀਗੀ ਤੇ ਜਿੱਥੇ ਤੱਕ ਮਕੈਨੀਕਲ ਦੀ ਗੱਲ ਹੈ ਉਹ ਵੀ ਸਾਨੂੰ ਚੈਲੰਜ ਵਿੱਚ ਸੀਗਾ ਕਿ ਸਾਡਾ ਮਕੈਨੀਕਲ ਫੇਲੀਅਰ ਨਾ ਆਏ ਤੇ ਉਸ ਲਈ ਅਸੀਂ ਨਵੀਂ ਗੱਡੀ ਖਰੀਦੀ ਸੀਗੀ ਆਪਣੀ ਟ੍ਰਿਪ ਵਾਸਤੇ ਸਪੈਸ਼ਲੀ ਔਰ ਉਹਨੂੰ ਟਾਈਮ ਟੂ ਟਾਈਮ ਅਸੀਂ ਸਰਵਿਸ ਕਰਾਉਂਦੇ ਸੀ। ਪਹਿਲੀ ਸਰਵਿਸ ਅਸੀਂ ਚੰਡੀਗੜ੍ਹ ਤੋਂ ਕਰਾ ਕੇ ਤੁਰੇ ਸੀਗੇ, ਸੈਕਿੰਡ ਸਰਵਿਸ ਅਸੀਂ ਚੈਂਦੂ ਚਾਈਨਾ ਵਿੱਚ ਕਰਾਈ ਸੀ, ਥਰਡ ਮੋਸਕੋ ਰਸ਼ੀਆ 'ਚ ਕਰਾਈ ਸੀ, ਚੌਥੀ ਸਰਵਿਸ ਅਸੀਂ ਲੰਡਨ ਇੰਗਲੈਂਡ ਵਿੱਚ ਕਰਾਈ ਸੀ ਔਰ ਪੰਜਵੀਂ ਟੋਰੋਂਟੋ ਕੈਨੇਡਾ ਵਿੱਚ ਕਰਾਈ ਸੀ।
ਜੀ ਬਹੁਤ ਖੁਸ਼ੀ ਹੁੰਦੀ ਹੈ, ਇਹ ਸਾਰੀਆਂ ਗੱਲਾਂ ਬੜੇ ਔਰਗਨਾਈਜ਼ ਹੁੰਦੇ ਤੁਸੀਂ ਹਾਈ ਐਂਡ ਗੱਡੀਆਂ 150 ਤੇ ਛੱਡੀਆਂ ਤੇ ਕਿਸੇ ਮੁਲਕ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਈ ਨੰਬਰ ਚੰਡੀਗੜ੍ਹ ਦਾ ਕਿਤੇ ਚਲਾਨ ਕਿਤੇ ਕੋਈ ਇਹੋ ਜਿਹੀ ਗੱਲ ਜਿਹਨੂੰ ਲੈ ਕੇ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇ?
ਬਿਲਕੁਲ ਬਿਲਕੁਲ ਏਦਾਂ ਦੀ ਕੋਈ ਦਿੱਕਤ ਨਹੀਂ ਆਈ। ਵਾਹਿਗੁਰੂ ਜੀ ਸਾਡੇ ਨਾਲ ਸੀਗੇ ਕਿਉਂਕਿ ਸਾਰੇ ਪਰਮਿਸ਼ਨ ਅਸੀਂ ਔਰ ਵੀਜ਼ਾ ਅਸੀਂ ਪਹਿਲਾਂ ਲੈ ਕੇ ਤੁਰੇ ਸੀਗੇ, ਸਾਰੀ ਡਾਕੂਮੈਂਟੇਸ਼ਨ ਜਿਹੜੀ ਡਾਕੂਮੈਂਟੇਸ਼ਨ ਸਾਨੂੰ ਲੱਗਦਾ ਸੀ ਜ਼ਰੂਰੀ ਨਹੀਂ ਵੀ ਹੈ ਉਹ ਵੀ ਅਸੀਂ ਲੈ ਕੇ ਤੁਰੇ ਸੀਗੇ ਕਿਉਂਕਿ ਕਿਸੇ ਦੂਸਰੇ ਮੁਲਕ 'ਚ ਤੁਸੀਂ ਫੋਰਨ ਵਹੀਕਲ ਲੈ ਕੇ ਜਾ ਰਹੇ ਹੋ ਅਤੇ ਓਬਵੀਅਸਲੀ ਅਸੀਂ ਇਹ ਵੀ ਐਕਸਪੈਕਟ ਕੀਤਾ ਸੀ ਕਿ ਪ੍ਰੋਪਰ ਸਾਡੀ ਚੈਕਿੰਗ ਹੋਏਗੀ ਹਰ ਪਾਸੇ ਬਾਰਡਰਸ 'ਤੇ, ਬਟ ਉਹ ਸਭ ਕੁਛ ਹੋਇਆ ਕਿਉਂਕਿ ਸਾਡੇ ਕੋਲ ਪੇਪਰ ਵਰਕ ਸਾਰਾ ਸੀਗਾ, ਫਿਰ ਟਾਈਮ ਡਿਲੇਜ਼ ਹੁੰਦੇ ਸੀਗੇ ਬਟ ਐਸਾ ਸਾਨੂੰ ਕੋਈ ਦਿੱਕਤ ਨਹੀਂ ਆਈ। ਸਗੋਂ ਕਈ ਮੁਲਕਾਂ ਵਿੱਚ ਤੇ ਬਾਰਡਰ ਅਫੀਸ਼ਲਸ ਵੀ ਸਾਡੇ ਨਾਲ ਫੋਟੋਆਂ ਖਿਚਾਉਂਦੇ ਸੀ, ਖੁਸ਼ ਹੁੰਦੇ ਸੀ, ਸਾਨੂੰ ਪਿਆਰ ਨਾਲ ਇਨਵਾਈਟ ਕਰਦੇ ਸੀਗੇ, ਸੋ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ।
ਕੀ ਬਾਤ ਹੈ,
ਤੁਸੀਂ ਜਾਣਦੇ ਪਏ ਹੋ SBS ਪੰਜਾਬੀ।
ਸਫ਼ਰ 'ਚ ਸਫ਼ਰ ਨਾ ਕਰੋ ਇਸ ਲਈ ਬੜੇ ਵਧੀਆ ਢੰਗ ਨਾਲ ਕਈ ਵਾਰ ਤੁਹਾਨੂੰ ਚੱਲਣਾ ਪੈਂਦਾ। ਹੋਟਲਾਂ ਦੀ ਬੁਕਿੰਗ ਨੂੰ ਲੈ ਲਓ, ਵੈਸੇ ਤਾਂ ਪੰਜਾਬੀਆਂ ਦੀਆਂ ਈਰੀਆਂ ਸ਼ਕੀਰੀਆਂ ਹੀ ਬੜੀਆਂ ਹੁੰਦੀਆਂ, ਰਿਸ਼ਤੇਦਾਰੀਆਂ, ਭੈਣ ਭਾਈ, ਪਰ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ ਕਿ ਰਿਹਾਇਸ਼ ਟਿਕਾਣੇ ਕਿੱਥੇ ਕਰਦੇ ਸੀ ਤੁਸੀਂ 170 ਦਿਨਾਂ ਦੌਰਾਨ?
ਅਸੀਂ ਰਿਹਾਇਸ਼ ਜਿਹੜੀ ਹੈ ਉਹ ਸਾਰੀ ਹੋਟਲਸ ਵਿੱਚ ਕੀਤੀ ਹੈ ਲੰਡਨ ਪਹੁੰਚਣ ਤੱਕ। ਲੰਡਨ ਪਹੁੰਚ ਕੇ ਵੀ ਕੁਛ ਦਿਨ ਅਸੀਂ ਰਿਸ਼ਤੇਦਾਰਾਂ ਕੋਲ ਰਹੇ ਜੋ ਸਾਡੀ 7-8 ਫੈਮਿਲੀਜ਼ ਉੱਥੇ ਰਹਿੰਦੀਆਂ ਨੇ, ਅਦਰਵਾਈਜ਼ ਅਸੀਂ ਸਾਰਾ ਹੋਟਲਸ ਵਿੱਚ ਜਾਂ B&B ਵਿੱਚ ਹੀ ਰੁਕਦੇ ਸੀਗੇ ਰਾਤੀ, ਜੋ ਕਿ ਅਸੀਂ ਲੰਡਨ ਪਹੁੰਚਣ ਤੱਕ ਅਸੀਂ ਆਪਣੀ ਟ੍ਰਿਪ ਸ਼ੁਰੂ ਹੋਣ ਤੋਂ 6 ਮਹੀਨੇ ਪਹਿਲਾਂ ਹੀ ਬੁੱਕ ਕਰਾਤੇ ਸੀ ਕਿਉਂਕਿ ਜਿਹੜੀ ਕੰਟਰੀਜ਼ ਹੈਗੀਆਂ ਨੇ ਸੈਂਟਰਲ ਏਸ਼ੀਅਨ ਕੰਟਰੀਜ਼ ਜਾਂ ਚਾਈਨਾ ਜਾਂ ਰਸ਼ੀਆ ਇੱਦਾਂ ਦੀ ਕੰਟਰੀਜ਼ ਤੁਹਾਨੂੰ ਵੀਜ਼ਾ ਤਾਂ ਹੀ ਦਿੰਦੀਆਂ ਨੇ ਜਦੋਂ ਤੁਸੀਂ ਉਹਨਾਂ ਨੂੰ ਪ੍ਰੋਪਰ ਆਈਟਨਰੀ ਬਣਾ ਕੇ ਦਿਓ ਆਪਣੀ ਬੁਕਿੰਗ ਦੇ ਨਾਲ ਕਿ ਤੁਸੀਂ ਇੰਨੇ ਦਿਨਾਂ ਲਈ ਆ ਰਹੇ ਹੋ ਔਰ ਇੰਨੇ ਦਿਨਾਂ ਬਾਅਦ ਤੁਸੀਂ ਐਗਜ਼ਿਟ ਕਰਨਾ ਔਰ ਫੋਰਨ ਵਹੀਕਲ ਕਿਉਂਕਿ ਅਸੀਂ ਲੈ ਕੇ ਆ ਰਹੇ ਸੀ ਸੋ ਸਾਡੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਥੋੜ੍ਹਾ ਹੋਰ ਸਕਰੂਟੀਨਾਈਜ਼ ਕਰਦੇ ਸੀਗੇ, ਬਟ ਸਾਡੀ ਬੁਕਿੰਗ 6 ਮਹੀਨੇ ਪਹਿਲਾਂ ਹੀ ਹੋ ਗਈਆਂ ਸੀਗੀਆਂ ਔਰ ਸਾਨੂੰ ਵੀਜ਼ਾ ਵਿੱਚ ਜਾਂ ਪਰਮਿਟ ਲੈਣ ਵਿੱਚ ਕੋਈ ਇੱਦਾਂ ਦਿੱਕਤ ਨਹੀਂ ਆਈ, ਸਾਨੂੰ ਈਜ਼ੀਲੀ ਮਿਲ ਗਏ ਸਾਰੇ।
ਅਤੇ ਪ੍ਰੋਫ ਸਿਮਰਨ, ਫਿਰ ਜੇਬ ਭਰੀ ਹੋਣੀ ਵੀ ਲਾਜ਼ਮੀ ਆ, ਕੁਛ ਦੱਸਣਾ ਚਾਹੋਗੇ ਕਿ ਖਰਚਿਆਂ ਨੂੰ ਲੈ ਕੇ ਕੋਈ ਸਮੱਸਿਆ ਤਾਂ ਨਹੀਂ ਆਈ?
ਵਾਹਿਗੁਰੂ ਜੀ ਦੀ ਬਹੁਤ ਅਪਾਰ ਬਖਸ਼ਿਸ਼ ਕਿਰਪਾ ਹੈਗੀ ਹੈ ਕਿ ਸਾਨੂੰ ਕਿਧਰੇ ਖਰਚੇ ਵਾਸਤੇ ਜਾਣਾ ਨਹੀਂ ਪਿਆ, ਬਹੁਤ ਕਿਰਪਾ ਉਹਨਾਂ ਦੀ, ਅਸੀਂ ਸਾਰਾ ਖਰਚਾ ਆਪ ਹੀ ਲਿਆ ਔਰ ਖਰਚਾ ਆਉਂਦਾ ਹੈ, ਕਾਫੀ ਮਹਿੰਗਾ ਟ੍ਰਿਪ ਹੁੰਦਾ ਹੈ ਕਿਉਂਕਿ ਗੱਡੀ ਦੇ ਪਰਮਿਟਸ ਲੈਣੇ ਉਹ ਬੜੇ ਐਕਸਪੈਂਸਿਵ ਹੁੰਦੇ ਨੇ, ਟਾਈਮ ਕੰਜ਼ਿਊਮਿੰਗ ਹੁੰਦੇ ਨੇ ਔਰ ਬੜੇ ਕੰਪਲੈਕਸ ਪ੍ਰੋਸੀਜਰਸ ਵੀ ਹੁੰਦੇ ਨੇ ਕਿਉਂਕਿ ਤੁਸੀਂ ਇੱਕ ਫੋਰਨ ਵਹੀਕਲ ਲੈ ਕੇ ਆਓ ਔਰ ਕਈ ਕੰਟਰੀਜ਼ ਵਿੱਚ ਮੈਂਡੇਟ ਹੁੰਦਾ ਹੈ ਕਿ ਤੁਸੀਂ ਅਗਰ ਉਹਨਾਂ ਦੀ ਕੰਟਰੀ ਵਿੱਚ ਆ ਰਹੇ ਹੋ ਫੋਰਨ ਵਹੀਕਲ ਲੈ ਕੇ ਤੇ ਇੱਕ ਐਸਕੋਟ ਵਹੀਕਲ ਨਾਲ ਹੋਣਾ ਚਾਹੀਦਾ, ਉਹਦੇ ਵਿੱਚ ਇੱਕ ਡਰਾਈਵਰ, ਇੱਕ ਗਵਰਨਮੈਂਟ ਆਫੀਸਰ ਔਰ ਇੱਕ ਟੂਰਿਸਟ ਗਾਈਡ ਨਾਲ ਤੁਹਾਡੇ ਰਹੇਗਾ ਔਰ ਉਹ ਸਾਰੇ ਦਾ ਖਰਚਾ ਵੀ ਤੁਸੀਂ ਬੀਅਰ ਕਰਨਾ ਹੈ, ਜਿੰਨਾ ਟਾਈਮ ਤੁਸੀਂ ਉੱਥੇ ਕੰਟਰੀ 'ਚ ਹੈਗੇ ਹੋ ਉਸੇ ਜਗ੍ਹਾ 'ਤੇ ਰਹਿਣਗੇ ਜਿੱਥੇ ਤੁਸੀਂ ਰਹਿ ਰਹੇ ਹੋ ਅਤੇ ਤੁਹਾਡੇ ਨਾਲ ਹੀ ਰਹਿਣਗੇ ਅਤੇ ਇਸ ਕਰਕੇ ਉਹ ਸਾਰਾ ਖਰਚਾ ਕੁਛ ਛੋਟੀਆਂ ਕੰਟਰੀਜ਼ ਵਿੱਚ ਉਹ ਕਰਨਾ ਪੈਂਦਾ ਅਤੇ ਇਸ ਕਰਕੇ।
ਹਾਂਜੀ, ਕਿਉਂਕਿ ਸਿਕਿਉਰਿਟੀ ਦੇ ਲੈਵਲ 'ਤੇ ਵੀ ਉਹਨਾਂ ਨੂੰ ਦੇਖਣਾ ਪੈਂਦਾ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਇਹ ਕਿਹੜੇ ਕਿਹੜੇ ਮੁਲਕਾਂ 'ਚ ਇੱਦਾਂ ਹੋਇਆ ਜੀ?
ਇੱਦਾਂ ਮਿਆਨਮਾਰ ਵਿੱਚ ਹੋਇਆ, ਥਾਈਲੈਂਡ ਵਿੱਚ ਹੋਇਆ, ਲਾਓਸ ਵਿੱਚ ਹੋਇਆ ਔਰ ਸਮ ਪਾਰਟਸ ਆਫ ਚਾਈਨਾ ਵਿੱਚ ਹੋਇਆ।
ਕੈਨੇਡਾ ਦੇ ਸਫ਼ਰ ਦੀਆਂ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਤਸਵੀਰਾਂ ਅਤੇ ਵੀਡੀਓਜ਼ ਪਾਈਆਂ, ਤੁਹਾਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ, ਮੇਰਾ ਖਿਆਲ ਪਾਰਲੀਮੈਂਟ ਵਾਲੇ ਪਾਸੇ ਵੀ ਜਾ ਕੇ ਆਏ ਹੋ, ਥੋੜ੍ਹਾ ਜਿਹਾ ਮਾਣ ਸਨਮਾਨ ਬਾਰੇ ਵੀ ਦੱਸੋ ਕਿ ਪੰਜਾਬੀ ਭਾਈਚਾਰੇ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਿਆ?
ਸਾਨੂੰ ਬਹੁਤ ਹੀ ਪਿਆਰ ਮਿਲਿਆ ਪੰਜਾਬੀ ਭਾਈਚਾਰੇ ਵੱਲੋਂ, ਉਹ ਤਾਂ ਮਿਲਿਆ ਮਿਲਣਾ ਹੀ ਸੀਗਾ, ਉਹ ਤਾਂ ਐਕਸਪੈਕਟਡ ਹੀ ਸੀਗਾ ਕਿਉਂਕਿ ਅਸੀਂ ਆਪ ਪੰਜਾਬੀ ਹੈਗੇ ਹਾਂ, ਬਟ ਉਸ ਤੋਂ ਇਲਾਵਾ ਵੀ ਸਾਨੂੰ ਕਾਫੀ ਕਮਿਊਨਿਟੀਜ਼ ਤੋਂ ਪਿਆਰ ਮਿਲਿਆ, ਜਿੰਨੇ ਵੀ ਆਪਣੇ ਗੋਰੇ ਹੈਗੇ ਨੇ ਉਹਨਾਂ ਨੇ ਵੀ ਕਾਫੀ ਪਿਆਰ ਦਿੱਤਾ ਸਾਨੂੰ ਔਰ UK ਵਿੱਚ ਤੇ ਅਸੀਂ ਇੱਕ ਚਰਚ ਵਿੱਚ ਜਾ ਕੇ ਵੀ ਆਪਣੀ ਜਰਨੀ ਬਾਰੇ ਬੋਲੇ ਸੀਗੇ, ਉੱਥੇ ਵੀ ਸਾਨੂੰ ਬਹੁਤ ਪਿਆਰ ਮਿਲਿਆ ਸੀਗਾ, ਇੱਦਾਂ ਕਰਕੇ ਸਾਨੂੰ ਹਰ ਪਾਸੇ ਇਨਫੈਕਟ ਜਿਹੜੀ ਅਸੀਂ ਮੁਸਲਿਮ ਕੰਟਰੀਜ਼ ਵਿੱਚ ਜਾਂਦੇ ਸੀਗੇ ਜਿੱਥੇ ਕਿ 95% ਮੁਸਲਿਮ ਪਾਪੂਲੇਸ਼ਨ ਹੈ, ਉੱਥੇ ਵੀ ਸਾਨੂੰ ਬੜਾ ਪਿਆਰ ਮਿਲਦਾ ਸੀ, ਲੋਕ ਆ ਕੇ ਪੁੱਛਦੇ ਸੀਗੇ ਔਰ ਅਸੀਂ ਬਹੁਤ ਲੱਕੀ ਫੀਲ ਕਰਦੇ ਹਾਂ ਕਿ ਅਸੀਂ ਉਹਨਾਂ ਕੰਟਰੀਜ਼ ਵਿੱਚ ਜਿਨ੍ਹਾਂ ਨੇ ਕਿ ਅੱਜ ਤੋਂ ਪਹਿਲਾਂ ਇੱਕ ਸਿੱਖ ਨੂੰ ਨਹੀਂ ਦੇਖਿਆ ਸੀਗਾ, ਅਤੇ ਅਸੀਂ ਉਹਨਾਂ ਕੰਟਰੀਜ਼ ਵਿੱਚ ਜਾ ਕੇ ਆਪਣੀ ਆਈਡੈਂਟੀਟੀ ਕ੍ਰੀਏਟ ਕੀਤੀ। ਲੋਕ ਸਾਨੂੰ ਬਹੁਤ ਆ ਕੇ ਪੁੱਛਦੇ ਸੀਗੇ ਬੜੇ ਪਿਆਰ ਨਾਲ ਕਿ ਤੁਸੀਂ ਕੌਣ ਹੈਗੇ ਹੋ, ਤੁਸੀਂ ਕਿੱਥੋਂ ਆਏ ਹੋ। ਫਿਰ ਜਦੋਂ ਸਾਡੀ ਗੱਡੀ ਦੇਖਦੇ ਸੀਗੇ, ਸਾਡੀ ਜਰਨੀ ਬਾਰੇ ਪੁੱਛਦੇ ਸੀਗੇ, ਸਾਨੂੰ ਬੜੇ ਵੈਲਕਮਿੰਗ, ਬੜੇ ਪਿਆਰ ਨਾਲ ਸਾਨੂੰ ਉਹ ਟ੍ਰੀਟ ਕਰਦੇ ਸੀਗੇ। ਸਾਡਾ ਬਹੁਤ ਹੀ ਵੰਡਰਫੁਲ ਐਕਸਪੀਰੀਅੰਸ ਰਿਹਾ। ਹਰ ਪਾਸੇ ਜਿਹੜੀ ਕੰਟਰੀ 'ਚ ਅਸੀਂ ਗਏ, ਸਾਨੂੰ ਬਹੁਤ ਹੀ ਪਿਆਰ ਮਿਲਿਆ, ਔਰ ਉਹ ਪਿਆਰ ਔਰ ਯਾਦਾਂ ਔਰ ਉਹ ਰਿਲੇਸ਼ਨ ਅਸੀਂ ਆਪਣੇ ਨਾਲ ਹੈ ਵਾਪਸ ਲੈ ਕੇ ਚੱਲੇ ਹਾਂ।
ਜੀ, ਖੁੱਲੀਆਂ ਬਾਹਾਂ ਨਾਲ ਤੁਹਾਨੂੰ ਸਾਰੇ ਮਿਲੇ, ਇਹ ਜਾਣ ਕੇ ਬੜੀ ਖੁਸ਼ੀ ਹੋਈ। ਅਤੇ ਜਾਂਦੇ ਜਾਂਦੇ ਆਪਣੀ ਗੱਡੀ ਬਾਰੇ ਵੀ ਦੱਸ ਦਿਓ। ਮੇਰਾ ਖਿਆਲ ਉਹਦੇ 'ਤੇ ਕਾਫੀ ਕੁਛ ਲਿਖਿਆ ਹੋਇਆ ਸੀ, ਛਾਪਿਆ ਹੋਇਆ ਸੀ, ਤਾਂ ਕਿ ਲੋਕਾਂ ਨੂੰ ਸਹਿਜ ਪਤਾ ਲੱਗ ਸਕੇ ਕਿ ਤੁਸੀਂ ਯਾਤਰਾ ਕਰ ਰਹੇ ਹੋ, ਤੁਸੀਂ ਘੁੰਮਣ ਘੁਮਾਉਣ ਆਏ ਹੋਏ ਹੋ।
ਹਾਂਜੀ ਬਿਲਕੁਲ, ਅਸੀਂ ਆਪਣੀ ਜਰਨੀ ਜਿਹੜੀ ਹੈ ਉਹ ਡੇ 1 ਤੋਂ ਆਪਣੇ ਫੇਸਬੁੱਕ ਪੇਜ 'ਤੇ, ਜੋ ਕਿ ਪ੍ਰਭਸਿਮਰਨ ਸਿੰਘ ਜਸਲੀਨ ਕੌਰ ਦੇ ਨਾਂ 'ਤੇ ਹੈ, ਉਹਦੇ 'ਤੇ ਅਸੀਂ ਅਪਡੇਟ ਕਰ ਰਹੇ ਹਾਂ। ਡੇ 1 ਤੋਂ ਸਾਡੇ ਨਾਲ ਕਾਫੀ ਲੋਕ ਜੁੜੇ ਨੇ ਔਰ ਰੋਜ਼ ਜੁੜਦੇ ਨੇ ਨਵੇਂ ਲੋਕ, ਔਰ ਉਹਨਾਂ ਨੂੰ ਵੀ ਇੱਦਾਂ ਹੀ ਲੱਗਦਾ ਕਿ ਉਹ ਸਾਡੇ ਨਾਲ ਟਰੈਵਲ ਕਰ ਲੈ ਰਹੇ, ਕਿਉਂਕਿ ਹਰ ਪਿਕਚਰ ਦੇ ਨਾਲ, ਹਰ ਵੀਡੀਓ ਦੇ ਨਾਲ ਅਸੀਂ ਪ੍ਰੋਪਰ ਡਿਸਕ੍ਰਿਪਸ਼ਨ ਲਿਖਦੇ ਹਾਂ, ਤਾਂ ਕਿ ਜੋ ਵੀ ਅਸੀਂ ਘੁੰਮ ਰਹੇ ਹਾਂ, ਜੋ ਵੀ ਅਸੀਂ ਦੇਖ ਰਹੇ ਹਾਂ, ਉਹ ਸ਼ੇਅਰ ਕਰ ਸਕੀਏ। ਔਰ ਅਸੀਂ ਜਿਹੜੀ ਆਪਣੀ ਟ੍ਰਿਪ ਦਾ ਨਾਂ ਹੈ ਉਹ ਸਿੱਖ ਓਡੈਸੀ ਰੱਖਿਆ। ਓਡੈਸੀ ਨੂੰ ਪੰਜਾਬੀ ਵਿੱਚ ਉਦਾਸੀ ਕਹਿੰਦੇ ਆ, ਜੋ ਗੁਰੂ ਨਾਨਕ ਪਾਤਸ਼ਾਹ ਕਰਦੇ ਹੁੰਦੇ ਸੀਗੇ, ਉਹਨਾਂ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਉਹਦੇ ਬੇਸ 'ਤੇ ਹੀ ਅਸੀਂ ਆਪਣੀ ਟ੍ਰਿਪ ਦਾ ਨਾਂ ਰੱਖਿਆ। ਅਗਲੇ ਸਾਲ ਜਿਹੜਾ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਆ ਰਿਹਾ, ਅਸੀਂ ਡੈਡੀਕੇਟ ਕਰਦੇ ਹਾਂ ਆਪਣੀ ਟ੍ਰਿਪ ਉਹਨੂੰ। ਔਰ ਕਿਉਂਕਿ ਸਾਰੇ ਰਸਤੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਏ, ਔਰ ਸਿੱਖ ਆਈਡੈਂਟੀ ਅਸੀਂ ਕਾਫੀ ਦੇਸ਼ਾਂ 'ਚ ਕ੍ਰੀਏਟ ਕੀਤੀ, ਇਸ ਕਰਕੇ ਅਸੀਂ ਆਪਣੀ ਟ੍ਰਿਪ ਦਾ ਨਾਂ ਸਿੱਖ ਓਡੈਸੀ ਰੱਖਿਆ।
ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਜਸਲੀਨ ਕੌਰ ਹੋਣਾ ਨੇ ਸਾਂਝ ਬਣਾਈ ਆ। ਉਹਨਾਂ ਨੇ ਪ੍ਰਭਸਿਮਰਨ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਐਡਾ ਲੰਬਾ ਸਫ਼ਰ ਤੈਅ ਕੀਤਾ। ਹਾਂਜੀ ਜਸਲੀਨ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ
ਜੀ। ਦੱਸੋ ਸਾਨੂੰ ਤੁਹਾਡਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਅਤੇ ਤੁਹਾਡਾ ਕੀ ਸੁਨੇਹਾ ਹੋਊਗਾ ਤੁਹਾਡੇ ਸੁਣਨ ਵਾਲਿਆਂ ਤੱਕ?
ਇਹ ਸਫ਼ਰ ਬਹੁਤ ਹੀ ਮੈਮੋਰੇਬਲ ਸੀਗਾ, ਜਿੱਦਾਂ ਕਿ ਮੈਂ ਅਤੇ ਮੇਰੇ ਹਸਬੈਂਡ ਨੇ 6 months ਇਕੱਠੇ ਸਪੈਂਡ ਕੀਤੇ, ਅਤੇ ਸਾਨੂੰ ਐਜ਼ ਅ ਪਰਸਨ ਸਾਡੀ ਰਿਲੇਸ਼ਨ ਵਿੱਚ ਵੀ, ਪਰਸਨਲੀ ਵੀ ਬਹੁਤ ਜ਼ਿਆਦਾ ਗਰੋਥ ਮਿਲੀ। ਇੰਨਾ ਰਿਚ ਐਕਸਪੀਰੀਅੰਸ ਅਸੀਂ ਲੈ ਕੇ ਜਾ ਰਹੇ ਹਾਂ ਕਿ ਅਗਰ ਇਹ 6 ਮਹੀਨੇ ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਬਿਤਾਉਂਦੇ ਤਾਂ ਸ਼ਾਇਦ ਇੰਨਾ ਗਰੋ ਨਾ ਹੋ ਪਾਉਂਦੇ, ਇੰਨਾ ਕੁਛ ਨਾ ਸਿੱਖ ਪਾਉਂਦੇ। ਅਤੇ ਮੈਂ ਇਹੀ ਮੈਸੇਜ ਪਹੁੰਚਾਉਣਾ ਚਾਹਾਂਗੀ ਕਿ ਸਫ਼ਰ ਮੁਸ਼ਕਲ ਸੀਗਾ ਪਲਾਨ ਕਰਨਾ, ਕਾਫ਼ੀ ਮੁਸ਼ਕਲਾਂ ਵੀ ਅਸੀਂ ਦੇਖੀ, ਲੇਕਿਨ ਅਗਰ ਮਨ ਵਿੱਚ ਡੈਡੀਕੇਸ਼ਨ ਹੋਏ ਤਾਂ ਕੋਈ ਵੀ ਚੀਜ਼ ਪੋਸੀਬਲ ਹੈ। ਅਸੀਂ ਬਸ ਇੱਕ ਡਿਟਰਮਿਨ ਕਰ ਲਿਆ ਸੀ ਕਿ ਅਸੀਂ ਇਹ ਜਰਨੀ ਕਰਨੀ ਹੀ ਹੈ, ਅਤੇ ਅਸੀਂ ਇੱਕ ਦੂਸਰੇ ਦਾ ਸਾਥ ਦਿੱਤਾ, ਸਪੋਰਟ ਸੀਗੀ ਸਾਡੀ ਫੈਮਿਲੀ ਦੀ, ਵਾਹਿਗੁਰੂ ਜੀ ਦੀ ਬਲੈਸਿੰਗ ਸੀਗੀਆਂ, ਅਤੇ ਇਸ ਲਈ ਅਸੀਂ ਇਹ ਸਫ਼ਰ ਕਰ ਪਾਏ।
ਜੀ ਬਹੁਤ ਬਹੁਤ ਮਿਹਰਬਾਨੀ ਪ੍ਰਭਸਿਮਰਨ ਅਤੇ ਜਸਲੀਨ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਰਾਬਤਾ ਬਣਾ ਕੇ ਰੱਖਾਂਗੇ। ਅਗਰ ਕੋਈ ਤੁਸੀਂ ਕਿਸੇ ਹੋਰ ਯਾਤਰਾ 'ਤੇ ਗਏ, ਕਿਸੇ ਹੋਰ ਸਫ਼ਰ 'ਤੇ ਗਏ, ਉਹਦੀ ਕਹਾਣੀ ਵੀ ਅਸੀਂ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਤੁਹਾਡੀਆਂ ਤਸਵੀਰਾਂ, ਵੀਡੀਓਜ਼ ਸਾਡੇ ਫੇਸਬੁੱਕ ਪੇਜ ਦਾ ਸ਼ਿੰਗਾਰ ਬਣਨਗੀਆਂ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ।
Want to hear more stories like this? Subscribe to our regular podcasts on iTunes.